ਸੁਣਿਆ ਸਿੱਧ ਪੀਰ ਸੁਰਨਾਥ ਸੁਣਿਆ ਧਰਤ ਧਵਲ ਆਕਾਸ ਸੁਣਿਆ ਦੀਪ ਲੋ ਪਾਤਾਲ ਸੁਣਿਆ ਪੋਏ ਨਾ ਸਕੈ ਕਾਲ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ।
ਰਾਜਾਨ ਰਾਜ ਫਾਨਾਨ ਫਾਨ ਦੇਵਾਨ ਦੇਵ ਉਪਮਾ ਮਹਾਨ ਚਵਰ ਤਖਤ ਛੱਤਰ ਦੇ ਮਾਲਕ ਪਰਮ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਵਿੱਚ ਹਰ ਜਸ ਸਰਵਣ ਕਰਨ ਲਈ ਇਕੱਤਰ ਹੋਈ ਗੁਰੂ ਰੂਪ ਸਾਧ ਸੰਗਤ ਜੀ ਸਾਰੇ ਗੁਰਮੁਖ ਪਿਆਰੇ ਮਾਈ ਭਾਈ ਆਪਣੀਆਂ ਮਨੋਬਿਰਤੀਆਂ ਨੂੰ ਇਕਾਗਰ ਕਰਨ ਲਈ ਆਪਣੀ ਹਾਜ਼ਰੀ ਗੁਰੂ ਕੇ ਪਾਵਨ ਚਰਨਾਂ ਵਿੱਚ ਲਵਾਉਣ ਲਈ ਮਨੁੱਖਾ ਜਨਮ ਦੇ ਭਲੇ ਵਾਸਤੇ ਸਾਰੇ ਇੱਕ ਵਾਰ ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ। ਇੱਕ ਵਾਰ ਫਿਰ ਆਖੋ ਸਤਨਾਮ ਸ੍ਰੀ ਵਾਹਿਗੁਰੂ। ਉਸ ਕਰਤੇ ਪੁਰਖ ਨੇ ਸਾਡੇ ਤੇ ਅਪਾਰ ਕਿਰਪਾ ਕਰਕੇ ਸਾਨੂੰ ਇਹ ਮਨੁੱਖਾ ਸਰੀਰ ਦਿੱਤਾ ਹੈ। 84 ਲੱਖ ਜੋਨੀਆਂ ਹਨ ਜਿਨ੍ਹਾਂ ਵਿੱਚੋਂ ਮਨੁੱਖਾ ਸਰੀਰ ਨੂੰ ਮਨੁੱਖਾ ਜਨਮ ਨੂੰ ਗੁਰੂ ਪਾਤਸ਼ਾਹ ਨੇ ਸ੍ਰੇਸ਼ਟ ਕਿਹਾ ਹੈ। ਆਪ ਜੀ ਦੇ ਬਚਨ ਨੇ ਬਾਣੀ ਵਿੱਚ ਕਿ ਅਵਰ ਜੋਨ ਤੇਰੀ ਪਨਹਾਰੀ ਇਸ ਧਰਤੀ ਮੈਂ ਹੈ ਤੇਰੀ ਸਿਕਦਾਰੀ। ਇਹ ਮਨੁੱਖ 84 ਲੱਖ ਜੋਨਾਂ ਦਾ ਸਰਦਾਰ ਹੈ। ਚੌਰਾਸੀ ਲੱਖ ਜੋਨਾਂ ਇਸ ਦੀਆਂ ਪਾਣੀ ਹਾਰ ਨੇ। ਮਨੁੱਖ ਨੇ ਸ਼ੇਰ ਵਰਗੇ ਭਿਆਨਕ ਜਾਨਵਰ ਆਪਣੇ ਕਬਜ਼ੇ ਚ ਕੀਤੇ। ਹਾਥੀਆਂ ਤੋਂ ਮਨੁੱਖ ਜੋ ਜੀ ਚਾਹੇ ਕੰਮ ਲੈਂਦਾ ਹੈ। ਸੱਪਾਂ ਨੂੰ ਪਟਾਰੀ ਵਿੱਚ ਪਾ ਕੇ ਆਪਣੀ ਉਪਜੀਵਿਕਾ ਦਾ ਸਾਧਨ ਇਸਨੇ ਬਣਾਇਆ। ਦੁਨੀਆਂ ਦਾ ਕੋਈ ਐਸਾ ਜਾਨਵਰ ਸਾਡੇ ਸਾਹਮਣੇ ਭਿਆਨਕ ਤੋਂ ਭਿਆਨਕ ਦੇਖਣ ਵਿੱਚ ਨਹੀਂ ਆਉਂਦਾ ਜਿਸ ਨੂੰ ਮਨੁੱਖ ਨੇ ਆਪਣੇ ਕਬਜ਼ੇ ਚ ਨਹੀਂ ਕੀਤਾ। ਕਾਦਰ ਕਰੀਮ ਨੇ ਜਿੱਥੇ ਸਾਨੂੰ ਇਹ ਮਨੁੱਖਾ ਸਰੀਰ ਬਖਸ਼ਿਆ ਹੈ ਉੱਥੇ ਸਾਡੇ ਤੇ ਕਿਰਪਾ ਕਰਕੇ ਉਹਨੇ ਬਾਣੀ ਮੁਤਾਬਕ ਜਿਨ ਕੰਨ ਕੀਤੇ ਅੱਖੀ ਨਾਕ ਜਿਨ ਜਿਹਵਾ ਦਿੱਤੀ ਬੋਲੇ ਤਾਤ ਜਿਨ ਮਨ ਰੱਖਿਆ ਅਗਨੀ ਪਾਏ ਵਾਜਾ ਪਵਣ ਆਖੇ ਸਭ ਜਾਏ। ਉਸਨੇ ਸਾਨੂੰ ਕੰਨ ਦਿੱਤੇ ਤੇ ਕੰਨਾਂ ਦਾ ਕੰਮ ਹੈ ਸੁਣਨਾ। ਆਪਾਂ ਕਿਉਂਕਿ ਬਾਣੀ ਦੀ ਵਿਚਾਰ ਕਰਦੇ ਹਾਂ ਇਸ ਬਾਣੀ ਦੁਆਰਾ ਅਸੀਂ ਈਸ਼ਵਰ ਤੱਕ ਪਹੁੰਚਣਾ ਹੈ ਤਾਂ ਸਾਨੂੰ ਥੋੜਾ ਹੋਰ ਅੱਗੇ ਜਾਣਾ ਪਏਗਾ। ਇਹ ਜਿਹੜੇ ਕੰਨ ਨੇ ਇਹ ਸੁਣਦੇ ਨਹੀਂ, ਕੁਦਰਤ ਨੇ ਇਹਨਾਂ ਕੰਨਾਂ ਦੇ ਵਿੱਚ ਬਹੁਤ ਬਰੀਕ ਪਰਦੇ ਬਣਾਏ। ਉਹ ਪਰਦਾ ਜਿਵੇਂ ਇੱਕ ਢੋਲ ਦਾ ਕੱਪੜਾ, ਢੋਲ ਦੇ ਉੱਪਰ ਖਲ ਚੜੀ ਹੁੰਦੀ ਬਰੀਕ ਪਤਲੀ, ਉਹਦੇ ਤੇ ਜਦੋਂ ਡੱਗਾ ਮਾਰਦੇ ਹੋ ਤੇ ਆਵਾਜ਼ ਆਉਂਦੀ ਹੈ, ਐਵੇਂ ਹੀ ਜਦੋਂ ਉਸ ਪਰਦੇ ਨਾਲ ਆਵਾਜ਼ ਟਕਰਾਉਂਦੀ ਹੈ ਤੇ ਉਹ ਆਵਾਜ਼ ਕਿੱਥੇ ਪਹੁੰਚਦੀ ਹੈ, ਉਹ ਜਿਹੜਾ ਦਸਮ ਦੁਆਰਾ ਅਗਮ ਅਪਾਰਾ ਪਰਮ ਪੁਰਖ ਕੀ ਖਾਟੀ, ਉੱਪਰ ਹਾਟ ਹਾਟ ਪਰ ਆਲਾ ਆਲੇ ਭੀਤਰ ਥਾਤੀ, ਉਹ ਆਵਾਜ਼ ਪਹੁੰਚਦੀ ਹੈ ਜਿੱਥੇ ਇੜਾ ਪਿੰਗਲਾ ਔਰ ਸੁਖਮਨਾ ਤੀਨ ਬਸਾ ਇਕਠਾਈ, ਬੇਣੀ ਸੰਗਮ ਤੈ ਪ੍ਰਾਗ ਮਨ ਮੱਜਨ ਕਰੇ ਤਿਥਾਹੀ। ਸੰਤੋ ਤਹਾਂ ਨਿਰੰਜਨ ਰਾਮ ਹੈ, ਗੁਰ ਗਮ ਚੀਨਾ ਬਿਰਲਾ ਖੋਏ, ਤਹਾਂ ਨਿਰੰਜਨ ਰਾਮਈਆ ਹੋਏ। ਗੁਰੂ ਦੀ ਗਮਤਾ ਤੱਕ, ਗੁਰੂ ਦੀ ਗਹਿਰਾਈ ਤੱਕ ਪਹੁੰਚਣਾ ਕੋਈ ਵਿਰਲਾ ਜਾਣਦਾ ਹੈ। ਉੱਥੇ ਉਹ ਬੈਠਾ ਈਸ਼ਵਰ, ਜਿਹੜੀ ਕੰਨਾਂ ਦੇ ਪਰਦੇ ਨਾਲ ਟਕਰਾਈ ਆਵਾਜ਼ ਉਸ ਨੂੰ ਆਪ ਸੁਣਦਾ ਹੈ। ਬਾਣੀ ਵਿੱਚ ਐਸੇ ਬਚਨ ਆਏ ਨੇ ਕਿ ਉਹ ਸੁਣਦਾ ਹੈ, ਸਦ ਸੁਣਦਾ ਸਦ ਵੇਖਦਾ, ਸੁਣਦਾ ਵੀ ਹੈ ਵੇਖਦਾ ਵੀ ਹੈ। ਔਰ ਜਦੋਂ ਆਪਾਂ ਬਾਣੀ ਦੁਆਰਾ ਇਸ ਗੱਲ ਦੀ ਵਿਚਾਰ ਕਰਾਂਗੇ ਤਾਂ ਜੋ ਸੁਣਿਆ ਹੈ ਉਹ ਸਾਡੇ ਜੀਵਨ ਦਾ ਹਿੱਸਾ ਬਣਦਾ ਹੈ, ਜੋ ਅਸੀਂ ਵੇਖਦੇ ਹਾਂ ਉਹ ਵੀ ਸਾਡੇ ਜੀਵਨ ਦਾ ਹਿੱਸਾ ਬਣਦਾ ਹੈ, ਜੋ ਅਸੀਂ ਬੋਲਦੇ ਹਾਂ ਉਹ ਵੀ ਸਾਡੇ ਜੀਵਨ ਦਾ ਇੱਕ ਹਿੱਸਾ ਹੈ, ਅਸੀਂ ਬੋਲ ਰਹੇ ਹਾਂ। ਜੋ ਸੁਣਦੇ ਹਾਂ ਉਹ ਹਿੱਸਾ ਬਣਦਾ ਤੇ ਗੁਰੂ ਸਾਨੂੰ ਇਸ ਕਰਕੇ ਪਾਵਨ ਬਾਣੀ ਵਿੱਚ ਵਿਚਾਰ ਦੇ ਰਿਹਾ ਹੈ ਸਤਿਗੁਰੂ ਦੇ ਪਾਵਨ ਬਚਨ ਨੇ ਕਿ ਤੂੰ ਸੁਣਨਾ ਹੈ ਤੇ ਨਾਮ ਸੁਣ, ਨਾਮ ਈਸ਼ਵਰ ਸੁਣ, ਉਹਦੀ ਗੱਲਬਾਤ ਸੁਣ। ਤਿਤ ਜਾਏ ਬਹੁ ਸਤ ਸੰਗਤੀ, ਜਿੱਥੇ ਹਰ ਕਾ ਹਰ ਨਾਮ ਬਿਲੋਈ ਹੈ। ਉਸ ਸੰਗਤ ਵਿੱਚ ਜਾ ਜਿੱਥੇ ਪਰਮੇਸ਼ਵਰ ਦੇ ਨਾਮ ਨੂੰ ਰਿੜਕਿਆ ਜਾਂਦਾ ਹੈ, ਭਾਵ ਜਿੱਥੇ ਨਾਮ ਦੀ ਵਿਚਾਰ ਹੁੰਦੀ ਹੈ, ਉਸ ਸੰਗਤ ਵਿੱਚ ਜਾ ਕੇ ਬੈਠ ਤੇ ਬੈਠ ਕੇ ਜੇ ਸੁਣਦਾ ਹੋਏਗਾ ਤਾਂ ਹੀ ਕੁਝ ਪ੍ਰਾਪਤ ਕਰੋਗੇ ਨਾ। ਇੱਕ ਸੁਣੇ ਦੂਸਰਾ ਬੋਲੇ, ਬਾਣੀ ਦੇ ਬਚਨ ਨੇ ਜਬ ਲਗ ਦੁਨੀਆ ਰਹੀ ਹੈ ਨਾਨਕ, ਕਿਸ ਸੁਣੀਐ ਕਿਸ ਕਹੀਐ। ਸੁਣਨਾ ਜ਼ਰੂਰੀ ਹੈ, ਸੁਣਨ ਤੋਂ ਬਾਅਦ ਮੰਨਣਾ ਵੀ ਜ਼ਰੂਰੀ ਹੈ। ਆ ਜਿਹੜੀ ਪਵਿੱਤਰ ਬਾਣੀ ਹੈ 1430 ਅੰਗ ਜਿਸ ਦੇ ਨੇ, ਮੈਨੂੰ ਮਾਫ ਕਰਿਓ ਅਸੀਂ ਇਸ ਬਾਣੀ ਨੂੰ ਸੁਣਿਆ ਨਹੀਂ, ਜੇ ਕਦੇ ਸੁਣ ਲੈਂਦੇ ਤਾਂ ਸਾਡਾ ਜੀਵਨ ਬਦਲ ਸਕਦਾ ਸੀ। ਜੇ ਕਦੇ ਅਸੀਂ ਇਸ ਬਾਣੀ ਨੂੰ ਸੁਣ ਲੈਂਦੇ ਤੇ ਸਾਡੇ ਅੰਦਰ ਗਿਆਨ ਪੈਦਾ ਹੋ ਸਕਦਾ ਸੀ। ਜੇ ਅਸੀਂ ਇਸ ਬਾਣੀ ਨੂੰ ਸੁਣ ਲੈਂਦੇ ਤੇ ਸਾਡੇ ਅੰਦਰ ਗਿਆਨ ਦਾ ਦੀਵਾ ਜਗ ਸਕਦਾ ਸੀ, ਪਰ ਅਫਸੋਸ ਇਸ ਗੱਲ ਦਾ ਹੈ ਕਿ ਇਹ ਬਾਣੀ ਅਸੀਂ ਸੁਣ ਕੇ ਵੀ ਸੁਣੀ ਨਹੀਂ। ਸਾਹਿਬ ਸਤਿਗੁਰੂ ਪਾਤਸ਼ਾਹ ਗੁਰੂ ਨਾਨਕ ਦੇਵ ਸਾਹਿਬ ਨੇ ਆਪਾਂ ਅੱਜ ਅੱਠਵੀਂ ਪੌੜੀ ਦੀ ਆਰੰਭ ਕਰਨ ਲੱਗਿਆ। ਇਸ ਪੌੜੀ ਵਿੱਚ ਤੇ ਇਹ ਤੋਂ ਬਿਨਾਂ ਤਿੰਨ ਪੌੜੀਆਂ ਹੋਰ ਜਪਜੀ ਸਾਹਿਬ ਦੀਆਂ ਚਾਰ ਪੌੜੀਆਂ ਵਿੱਚ ਸੁਣਨ ਦੀ ਗੱਲ ਕੀਤੀ ਹੈ, ਕਿਉਂਕਿ ਆਪਾਂ ਸਵਾਲ ਕਰ ਸਕਦੇ ਹਾਂ, ਸਾਡਾ ਅਧਿਕਾਰ ਹੈ ਕਿ ਇਹ ਸਤਿਗੁਰੂ ਜੇ ਸੁਣਿਆ ਜਾਏ ਤਾਂ ਕੀ ਹੋ ਜਾਂਦਾ, ਜੇ ਨਾ ਸੁਣੀਏ ਤਾਂ ਕੀ ਫਰਕ ਪੈਂਦਾ। ਗੁਰੂ ਸਾਡੀਆਂ ਦੋਵਾਂ ਗੱਲਾਂ ਦਾ ਹੀ ਜਵਾਬ ਦੇਵੇਗਾ ਕਿ ਨਾਮ ਸੁਣਨ ਨਾਲ ਕੀ ਹੋ ਜਾਂਦਾ। ਸਾਹਿਬ ਸਤਿਗੁਰੂ ਪਾਤਸ਼ਾਹ ਦੇ ਬਚਨ ਆਪਾਂ ਸਰਵਣ ਕਰਨੇ ਬੜੇ ਸੁਖੈਨ ਸ਼ਬਦਾਂ ਵਿੱਚ ਗੁਰੂ ਪਾਤਸ਼ਾਹ ਨੇ ਇਹ ਬਾਣੀ ਕਹੀ ਹੈ, ਅਸੀਂ ਹੈ ਸੁਣਨਾ। ਔਰ ਸੁਣਨਾ ਕਿਵੇਂ ਹੈ? ਇਕਾਗਰ ਚਿੱਤ ਹੋ ਕੇ, ਜੇ ਉਸਦੀ ਉਸਤਤੀ ਕਰਨੀ ਹੈ ਤਾਂ ਵੀ ਸਾਵਧਾਨ ਹੋ ਕੇ। ਬਾਣੀ ਦੇ ਬਚਨ ਨੇ ਕਿ ਪ੍ਰਭ ਕੀ ਉਸਤਤ ਕਰੋ ਸੰਤ ਮੀਤ, ਸਾਵਧਾਨ ਏਕਾਗਰ ਚੀਤ। ਜੇ ਅਸੀਂ ਸੁਣਨਾ ਹੈ ਤਾਂ ਵੀ ਸਾਵਧਾਨਤਾ ਨਾਲ ਸੁਣਨਾ ਹੈ, ਇਕਾਗਰਚਿਤ ਹੋ ਕੇ ਸੁਣਨਾ ਹੈ। ਕਿਉਂਕਿ ਜਦੋਂ ਗੁਰੂ ਕੇ ਬਚਨਾਂ ਨੂੰ ਸੁਣੋਗੇ ਇਹਦੇ ਵਿੱਚੋਂ ਕੁਝ ਲੱਭੇਗਾ। ਇਹਦੇ ਵਿੱਚ ਸਤਿਗੁਰੂ ਪਾਤਸ਼ਾਹ ਨੇ ਕੁਝ ਬਚਨ ਕਹੇ ਨੇ, ਜਿਨ੍ਹਾਂ ਦੀ ਗਹਿਰਾਈ ਵਿੱਚ ਜਾਓਗੇ ਤੇ ਤੁਹਾਨੂੰ ਗਿਆਨ ਪ੍ਰਾਪਤ ਹੋਏਗਾ। ਜਿਹੜਾ ਅਗਿਆਨ ਅੱਜ ਹੈ ਉਹ ਖਤਮ ਹੋ ਜਾਏਗਾ। ਗੁਰੂ ਕੇ ਬਚਨ ਨੇ ਪਰਮੇਸ਼ਰ ਦਿੱਤਾ ਬੰਨਾ, ਦੁੱਖ ਰੋਗ ਕਾ ਡੇਰਾ ਫੰਨਾ, ਅਨੰਦ ਕਰਹਿ ਨਰ ਨਾਰੀ, ਹਰ ਹਰ ਪ੍ਰਭ ਕਿਰਪਾ ਧਾਰੀ, ਸੰਤੋ ਸੁਖ ਹੋਆ ਸਭ ਥਾਈ, ਪਾਰ ਬ੍ਰਹਮ ਪੂਰਨ ਪਰਮੇਸ਼ਰ, ਰਵ ਰਹਿਆ ਸਭ ਨੀ ਜਾਈ। ਤੁਰਕੀ ਬਾਣੀ ਆਈ, ਤਿੰਨ ਸਗਲੀ ਚਿੰਤ ਮਿਟਾਈ, ਦਿਆਲ ਪੁਰਖ ਮਿਹਰਵਾਨਾ, ਹਰ ਨਾਨਕ ਸਾਚ ਵਖਾਨਾ। ਗੁਰੂ ਨਾਨਕ ਦੇਵ ਸਾਹਿਬ ਜਿਸ ਸਮੇਂ ਏਮਨਾਬਾਦ ਵਿੱਚ ਗਏ ਭਾਈ ਲਾਲੋ ਦੇ ਘਰ ਰਹੇ ਤੇ ਦੁਨੀਆਂ ਤੇ ਜਾਤਾਂ ਪਾਤਾਂ ਦਾ ਬੜਾ ਜ਼ੋਰ ਸੀ, ਲੋਕ ਭਾਈ ਲਾਲੋ ਦੀ ਬਰਾਦਰੀ ਨੂੰ ਸੁਧਰ ਕਰਕੇ ਜਾਣਦੇ ਸਨ, ਨੀਵਾਂ ਹੈ ਭਾਈ ਲਾਲੋ। ਪਰ ਗੁਰੂ ਨਾਨਕ ਜਾਣਦਾ ਹੈ ਕਿ ਉੱਚਾ ਹੈ ਭਾਈ ਲਾਲੋ, ਨੀਵਾਂ ਨਹੀਂ ਭਾਈ ਲਾਲੋ। ਭਾਈ ਲਾਲੋ ਦੀ ਸੁਰਤ ਉੱਚੀ ਹੈ, ਭਾਈ ਲਾਲੋ ਦੇ ਵਿਚਾਰ ਉੱਚੇ ਨੇ, ਭਾਈ ਲਾਲੋ ਦੀ ਕਿਰਤ ਉੱਚੀ ਹੈ। ਤੇ ਗੁਰੂ ਨਾਨਕ ਭਾਈ ਲਾਲੋ ਦੇ ਘਰ ਚਲੇ ਜਾਂਦੇ ਨੇ ਤੇ ਭਾਈ ਲਾਲੋ ਗੁਰੂ ਨਾਨਕ ਦੇ ਪਿਆਰ ਵਿੱਚ ਗੁਰੂ ਨਾਨਕ ਨੂੰ ਆਪਣੀ ਧਰਮ ਦੀ ਕਿਰਤ ਦੀ ਸੁਕਿਰਤ ਦੀ ਪ੍ਰਸ਼ਾਦਾ ਛਕਾਉਂਦਾ ਹੈ, ਕੋਧਰੇ ਦੀ ਰੋਟੀ ਜਿਸ ਨੂੰ ਕਹਿੰਦੇ। ਗੁਰੂ ਨਾਨਕ ਕਈ ਦਿਨ ਭਾਈ ਲਾਲੋ ਦੇ ਪਾਸ ਰਹਿੰਦੇ ਨੇ ਤੇ ਇੱਕ ਦਿਨ ਭਾਈ ਲਾਲੋ ਸਵਾਲ ਕਰਦਾ, ਸਤਿਗੁਰੂ ਆਪ ਬਖਸ਼ਿਸ਼ ਕਰੋ, ਆਪ ਦੱਸੋ ਆਉਣ ਵਾਲਾ ਜਿਹੜਾ ਸਮਾਂ ਹੈ ਉਹ ਕੈਸਾ ਹੋਏਗਾ। ਤੇ ਗੁਰੂ ਨਾਨਕ ਸਾਹਿਬ ਭਾਈ ਲਾਲੋ ਨੂੰ ਕਹਿੰਦੇ ਨੇ, ਜੈਸੀ ਮੈਂ ਆਵੈ ਖਸਮ ਕੀ ਬਾਣੀ, ਤੈਸੋੜਾ ਕਰੀ ਗਿਆਨ ਵੇ ਲਾਲੋ। ਕਹਿਣ ਲੱਗੇ, ਜਿਹੋ ਜਿਹੀ ਆਵਾਜ਼ ਮੈਨੂੰ ਮਾਲਕ ਦੇ ਦਰ ਤੋਂ ਆ ਰਹੀ ਹੈ, ਇਹ ਲਾਲੋ ਉਸ ਆਵਾਜ਼ ਨੂੰ ਤੂੰ ਜਾਣਨਾ ਕਰੀ, ਸਮਝੀ ਉਸ ਆਵਾਜ਼ ਨੂੰ ਮੈਂ ਤੈਨੂੰ ਦੱਸਣ ਲੱਗਿਆ। ਪਾਪ ਕੀ ਜੰਜ ਲੈ ਕਾਬਲ ਹਤਾਇਆ, ਜੋਰੀ ਮੰਗੈ ਦਾਨ ਵੇ ਲਾਲੋ। ਸਰਮ ਧਰਮ ਦੇ ਸ਼ਪ ਖਲੋਏ, ਕੂੜ ਫਿਰੈ ਪ੍ਰਧਾਨ ਵੇ ਲਾਲੋ। ਕਾਜੀਆਂ ਬਾਮਣਾ ਕੀ ਗੱਲ ਥੱਕੀ, ਅਗਦ ਪੜ੍ਹੈ ਸੈਤਾਨ ਵੇ ਲਾਲੋ। ਮੁਸਲਮਾਨੀਆਂ ਪੜ੍ਹੈ ਕਦੇਵਾਂ, ਕਸ਼ਟ ਮੈਂ ਕਰੈ ਖੁਦਾਏ ਵੇ ਲਾਲੋ। ਜਾਤ ਸਨਾਤੀ ਹੋਰ ਹਿੰਦਵਾਣੀਆਂ, ਇਹ ਵੀ ਲੇਖਾ ਲਾਏ ਵੇ ਲਾਲੋ। ਖੂਨ ਕਿਸੋਲੇ ਗਾਵੀਏ ਨਾਨਕ, ਰਤ ਕਾ ਕੁੰਗੂ ਪਾਏ ਵੇ ਲਾਲੋ। ਗੁਰੂ ਨਾਨਕ ਕੀ ਕਹਿਣਾ ਚਾਹੁੰਦੇ ਨੇ? ਆਪ ਕਹਿਣਾ ਚਾਹੁੰਦੇ ਨੇ ਖੂਨ ਕਿਸੋ ਲੈ ਗਾਵੀਆ ਨਾਨਕ, ਰਤ ਕਾ ਕੁੰਗੂ ਪਾਏ ਲਾਲੋ। ਗੁਰੂ ਨਾਨਕ ਸਾਹਿਬ ਨੇ ਭਾਈ ਲਾਲੋ ਨੂੰ ਇਹ ਵਚਨ ਕਹਿ ਕੇ, ਲਾਲੋ ਜੋ ਮੈਂ ਤੈਨੂੰ ਦੱਸਣ ਲੱਗਿਆ, ਸਾਹਿਬ ਕੇ ਗੁਣ ਨਾਨਕ ਆਖਾ ਮਾਸਪੁਰੀ ਵਿਚ ਆਖ ਮਸੋਲਾ, ਜਿਨ ਉਪਾਈ ਰੰਗ ਰਵਾਈ, ਬੈਠਾ ਵੇਖਾ ਵੱਖ ਅਕੇਲਾ, ਸਚੜਾ ਸੋ ਸਾਹਿਬ ਸੱਚ ਤਪਾਵਸ, ਸਚੜਾ ਨਿਓ ਕਰੇ ਗੋ ਮਸੋਲਾ, ਕਾਇਆ ਕੱਪੜ ਟੁਕ ਟੁਕ ਹੋਸੀ, ਹਿੰਦੁਸਤਾਨ ਸੰਭਾਲਸੀ ਬੋਲਾ, ਆਵਨ 78 ਜਾਣ 97 ਹੋਰ ਵੀ ਉੱਠਸੀ ਮਰਦ ਕਚੇਲਾ। ਸੱਚ ਕੀ ਬਾਣੀ ਨਾਨਕ ਆਖੈ, ਸੱਚ ਸੁਣਾਏ ਸੀ ਸੱਚ ਕੀ ਬੇਲਾ। ਇਹ ਜਿਹੜੀ ਬਾਣੀ ਹੈ ਇਹ ਨਾ ਤੁਹਾਡੀ ਹੈ ਨਾ ਮੇਰੀ ਹੈ। ਜਦੋਂ ਅਸੀਂ ਗੁਰੂ ਨਾਨਕ ਨੂੰ ਪੁੱਛਾਂਗੇ ਤਾਂ ਉਹ ਵੀ ਕਹਿੰਦਾ ਮੇਰੀ ਨਹੀਂ, ਸੱਚ ਕੀ ਬਾਣੀ ਨਾਨਕ ਆਖੈ। ਕਦੇ ਗੁਰੂ ਨੇ ਐਸੇ ਬਚਨ ਵੀ ਕਹੇ, ਹਾਂ ਆਪ ਬੋਲ ਨਾ ਜਾਣਦਾ, ਮੈਂ ਕਹਿਆ ਸਭ ਹੁਕਮਾਓ ਜੀਓ, ਉਸ ਦਾ ਹੁਕਮ ਹੈ ਇਹ ਬਾਣੀ। ਇਸ ਬਾਣੀ ਨੂੰ ਧਿਆਨ ਨਾਲ ਸੁਣੋਗੇ ਇਹਦੇ ਚ ਕੁਝ ਲੱਭੇਗਾ। ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਕਹਿ ਰਹੇ ਨੇ, ਸੁਣਿਆ ਸਿੱਧ ਪੀਰ ਸੁਰਨਾਥ, ਕਹਿੰਦੇ ਜਿਹੜਾ ਈਸ਼ਵਰ ਦਾ ਨਾਮ ਹੈ ਇਹਦੇ ਸੁਣਨ ਨਾਲ ਮਨੁੱਖ ਸਿੱਧ ਹੋ ਜਾਂਦਾ। ਕਹੋ ਕਬੀਰ ਬੁੱਧ ਹਿਰ ਲਈ ਮੇਰੀ, ਬੁੱਧ ਬਦਲੀ ਸਿੱਧ ਪਾਈ। ਪੀਰ ਪੂਜਨੀਕ ਹੋ ਜਾਂਦਾ, ਸੁਰ ਦੇਵਤਾ ਬਣ ਜਾਂਦਾ, ਨਾਥ ਮਾਲਕ ਬਣ ਜਾਂਦਾ, ਬ੍ਰਹਮ ਗਿਆਨੀ ਆਪ ਪਰਮੇਸ਼ਰ। ਧੰਨ ਗੁਰੂ ਪਾਤਸ਼ਾਹ ਜੀ ਕਹਿੰਦੇ ਇਹਨਾਂ ਲੋਕਾਂ ਕੋਲੋਂ ਸਿੱਧਾ ਪਾਸੋਂ ਜਿਹੜੇ ਪੀਰ ਖਵਾਉਣ ਵਾਲੇ ਲੋਕ ਨੇ, ਦੇਵਤੇ ਖਵਾਉਣ ਵਾਲੇ ਲੋਕ ਨੇ, ਇਹ ਵੀ ਉਸਦੀ ਉਪਮਾ ਕਰਦੇ ਨੇ, ਉਸਦੀ ਮਹਿਮਾ ਨੂੰ ਕਹਿੰਦੇ ਨੇ। ਨਾਮ, ਇਹਨਾਂ ਨਾਮ ਦੀ ਮਹਿਮਾ ਸਭ ਤੋਂ ਸੁਣੀ ਜਾ ਸਕਦੀ ਅਗਰ ਤੁਸੀਂ ਸੁਣੋਗੇ। ਸਿੱਧ ਪੀਰ ਸੁਰ ਤੇ ਨਾਥ, ਸਿੱਧ ਹੋ ਜਾਓਗੇ, ਪੂਜਨੀਕ ਹੋ ਜਾਓਗੇ, ਦੇਵਤੇ ਬਣ ਜਾਓਗੇ, ਮਾਲਕ ਬਣ ਜਾਓਗੇ, ਰੱਬ ਹੀ ਬਣ ਜਾਓਗੇ। ਪਰ ਉਸ ਦੀ ਮਹਿਮਾ ਨੂੰ ਸੁਣੋ। ਅਗਲੀ ਪੰਕਤੀ ਵਿੱਚ ਆਪ ਕਹਿ ਰਹੇ ਹਨ,
ਸੁਣਿਆ ਧਰਤ ਧਵਲ ਆਕਾਸ,
ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਜਿਹੜੀ ਧਰਤੀ ਹੈ ਨਾ, ਇਹਨੂੰ ਲੋਕ ਮਾਂ ਕਿਉਂ ਕਹਿੰਦੇ ਨੇ ਭਲਾ? ਧਰਤੀ ਮਾਤਾ ਕਹਿੰਦੇ ਹੋ ਨਾ, ਇਹ ਮਾਂ ਤਾਂ ਹੈ ਕਿ ਮਾਂ ਤਾਂ ਇਹਦੇ ਚ ਪ੍ਰਾਪਤ ਹੋਇਆ ਭੋਜਨ ਦੇ ਦਿੰਦੀ, ਤੇ ਵੱਡੀ ਮਾਂ ਹੈ ਧਰਤੀ ਨੂੰ ਹਿੰਦੁਸਤਾਨ ਦੇ ਲੋਕਾਂ ਨੇ ਮਾਤਾ ਕਿਹਾ। ਸਭ ਭੋਜਨ ਸਭ ਦੀ ਪ੍ਰਤਪਾਲਣਾ ਦਾ ਇਸ ਚੋਂ ਮਿਲਦਾ ਹੈ, ਤੇ ਧਰਤੀ ਦਾ ਜਿਗਰਾ ਬਹੁਤ ਵੱਡਾ ਹੈ। ਸਤਿਗੁਰੂ ਪਾਤਸ਼ਾਹ ਪਾਵਨ ਬਾਣੀ ਚ ਕਹਿੰਦੇ ਨੇ, ਜਿਉ ਵਸਦਾ ਕੋਹ ਖੋਦਾ ਹੈ, ਕੋਹ ਚੰਦਨ ਲੇਪ। ਪ੍ਰਮਾਣ ਦੇਣਾ ਬ੍ਰਹਮ ਗਿਆਨੀ ਦਾ, ਬ੍ਰਹਮ ਗਿਆਨੀ ਕੈਸਾ ਹੋਵੇ? ਕਹਿਣ ਲੱਗੇ ਬ੍ਰਹਮ ਗਿਆਨੀ ਦਾ ਜਿਗਰਾ ਧਰਤੀ ਵਰਗਾ ਹੁੰਦਾ ਹੈ, ਜਿਵੇਂ ਧਰਤੀ ਨੂੰ ਕੋਈ ਖੋਦ ਲੈ ਪੁੱਟ ਲੈ, ਧਰਤੀ ਨੇ ਕਦੇ ਰੌਲਾ ਨਹੀਂ ਪਾਇਆ ਕਿ ਮੈਨੂੰ ਕਈਆਂ ਮਾਰਦਾ। ਧਰਤੀ ਤੇ ਕੋਈ ਚੰਦਨ ਦਾ ਚੌਂਕਾ ਦੇ ਦੇਵੇ, ਚੰਦ ਧਰਤੀ ਨੇ ਉਸਦੀ ਵਡਿਆਈ ਨਹੀਂ ਕੀਤੀ ਕਿ ਬੰਦਾ ਬੜਾ ਚੰਗਾ ਹੈ। ਧਰਤੀ ਦਾ ਜਿਗਰਾ ਬਹੁਤ ਵੱਡਾ ਹੈ, ਧਰਤੀ ਤੇ ਲੋਕ ਟੱਟੀ ਬੈਠਦੇ ਕੁਛ ਨਹੀਂ ਕਹਿੰਦੀ। ਧਰਤੀ ਸਗੋਂ ਉਸਨੂੰ ਭੋਜਨ ਦਿੰਦੀ ਹੈ, ਖਾਣ ਵਾਲਿਆਂ ਨੂੰ ਭੋਜਨ ਦਿੰਦੀ, ਇਸ ਚੋਂ ਪੈਦਾ ਹੁੰਦਾ ਸਭ ਕੁਛ। ਸਾਹਿਬ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਜੇ ਕੋਈ ਨਾਮ ਨੂੰ ਸੁਣ ਲੈਂਦਾ ਉਹਦੇ ਅੰਦਰ ਧਰਤੀ ਵਰਗਾ ਜਿਗਰਾ ਹੋ ਜਾਂਦਾ ਉਸਦਾ, ਉਸ ਬੰਦੇ ਦੇ ਅੰਦਰ ਧਵਲ ਸੁਣਿਆ ਧਰਤ ਧਵਲ, ਧਵਲ ਦਾ ਅਰਥ ਹੈ ਚਿੱਟਾ ਸਫੇਦ, ਤੇ ਮੁਰਾਦ ਹੈ ਧਰਮ ਤੋਂ। ਉਹਦੇ ਅੰਦਰ ਧਰਮ ਪੈਦਾ ਹੋ ਜਾਂਦਾ ਹੈ ਜਿਹੜਾ ਨਾਮ ਨੂੰ ਸੁਣਦਾ ਹੈ। ਤੇ ਤੀਸਰੀ ਗੱਲ ਕੀ ਹੁੰਦੀ, ਸੁਣਿਆ ਧਰਤ ਧਵਲ ਆਕਾਸ਼, ਉਸ ਬੰਦੇ ਦੇ ਅੰਦਰ ਆਕਾਸ਼ ਵਰਗੀ ਵਿਸ਼ਾਲਤਾ ਆ ਜਾਂਦੀ ਹੈ ਜਿਹੜਾ ਧਰਮ ਨੂੰ ਸੁਣਦਾ ਹੈ। ਅੱਜ ਜਿਹੜਾ ਨਾਮ ਸੁਣਦਾ ਹੈ ਉਹਦੇ ਅੰਦਰ ਆਕਾਸ਼ ਵਰਗੀ ਵਿਸ਼ਾਲਤਾ ਆ ਜਾਂਦੀ। ਅੱਜ ਸਾਡੇ ਹਿੱਤ ਸੌੜੇ ਨੇ, ਅੱਜ ਸਾਡੀ ਸੋਚ ਦਾ ਦਾਇਰਾ ਤੰਗ ਹੈ। ਅਸੀਂ ਖਾਲਸਾ ਨਾਮ ਨਾਲ ਲਿਖਣ ਤਾਂ ਲੱਗ ਪਏ ਪਰ ਖਾਲਸਾ ਬਣੇ ਨਹੀਂ। ਅਜੇ ਵੀ ਸਾਡੇ ਵਿੱਚ ਉਹ ਗੱਲਾਂ ਮੌਜੂਦ ਨੇ ਜਿਹੜੀਆਂ ਪੁਰਾਣੀਆਂ ਸਨ, ਇਹ ਗਿੱਲ ਹੈ, ਇਹ ਸੰਧੂ ਹੈ, ਇਹ ਸਿੱਧੂ ਹੈ, ਇਹ ਬਰਾੜ ਹੈ, ਇਹ ਢਿੱਲੋਂ ਹੈ, ਇਹ ਫਲਾਣਾ ਹੈ, ਇਹ ਫਲਾਣਾ ਹੈ। ਖਾਲਸਾ ਤਾਂ ਖਾਲਸਾ ਹੈ, ਖਾਲਸਾ ਕੋਈ ਜਾਤ ਦਾ ਨਾਮ ਨਹੀਂ। ਖਾਲਸਾ ਜਦੋਂ ਪਿੱਛੇ ਕੁਝ ਹੋਰ ਲਿਖੋਗੇ ਤਾਂ ਫਿਰ ਖਾਲਸਾ ਨਾ ਰਿਹਾ, ਮਿਲਾਵਟ ਹੋ ਗਈ। ਖਾਲਸਾ ਨਾਮ ਹੈ ਖਾਸ, ਵਿਸ਼ੇਸ਼, ਖਾਲਸ, ਜਿਸ ਵਿੱਚ ਕੋਈ ਮਿਲਾਵਟ ਨਹੀਂ। ਪਰ ਅਸੀਂ ਖਾਲਸਾ ਬਣੇ ਨਹੀਂ। ਸਤਿਗੁਰੂ ਨਾਨਕ ਦੇਵ ਪਾਤਸ਼ਾਹ ਕਹਿੰਦੇ ਨੇ ਜਿਹੜਾ ਨਾਮ ਨੂੰ ਸੁਣਦਾ ਹੈ ਉਹਦੇ ਅੰਦਰ ਧਰਤੀ ਵਰਗਾ ਜਿਗਰਾ ਆ ਜਾਂਦਾ, ਉਹ ਧਰਮ ਵਰਗਾ ਨਿਰਮਲ ਹੋ ਜਾਂਦਾ, ਉਹਦੇ ਅੰਦਰ ਆਕਾਸ਼ ਵਰਗੀ ਵਿਸ਼ਾਲਤਾ ਆ ਜਾਂਦੀ ਜਿਹੜਾ ਨਾਮ ਨੂੰ ਸੁਣ ਲੈ। ਅੱਗੇ ਆਪ ਕਹਿ ਰਹੇ ਹਨ,
ਸੁਣਿਆ ਦੀਪ ਲੋ ਪਾਤਾ,
ਜਿਹੜਾ ਨਾਮ ਨੂੰ ਸੁਣਦਾ ਹੈ ਉਹ ਸਾਰੀ ਦੁਨੀਆਂ ਵਿੱਚ ਜਾਣਿਆ ਜਾਂਦਾ। ਬਾਣੀ ਦੇ ਬਚਨ ਨੇ ਜਿਸ ਨੀਚ ਕੋ ਕੋਏ ਨਾ ਜਾਣੈ ਨਾਮ ਜਪਤ ਉਹ ਚੌ ਕੁੰਟ ਮਨ ਹੈ। ਇਤਿਹਾਸਕ ਘਟਨਾ ਹੈ, ਰਾਗੀ ਸਿੰਘ ਕੀਰਤਨ ਕਰ ਰਹੇ ਨੇ ਅਨੰਦਪੁਰ ਦੀ ਧਰਤੀ ਤੇ, ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਪਾਤਸ਼ਾਹ ਦੀਵਾਨ ਵਿੱਚ ਸੁਭਾਇਮਾਨ ਨੇ ਰਾਗੀ ਸਿੰਘਾਂ ਕਬੀਰ ਜੀ ਦਾ ਸ਼ਬਦ ਪੜਿਆ, ਗੰਗਾ ਕੀ ਲਹਿਰ ਮੇਰੀ ਟੁੱਟੀ ਜੰਜੀਰ, ਮਿਰਗਸ਼ਾਲਾ ਪਰ ਬੈਠੇ ਕਬੀਰ, ਤੇ ਗੁਰੂ ਸਾਹਿਬ ਨੇ ਇਸ਼ਾਰਾ ਕੀਤਾ, ਰਾਗੀ ਸਿੰਘ ਕੀਰਤਨ ਕਰਨ ਤੋਂ ਬੰਦ ਹੋ ਗਏ। ਸਤਿਗੁਰੂ ਪਾਤਸ਼ਾਹ ਸੰਗਤ ਤੇ ਸਵਾਲ ਕੀਤਾ, ਸਾਧ ਸੰਗਤ ਇਹ ਜਿਨ ਕਬੀਰ ਨੂੰ ਇਤਨੇ ਤਸੀਹੇ ਦਿੱਤੇ ਉਹ ਬਾਦਸ਼ਾਹ ਭਲਾ ਕੌਣ ਸੀ, ਕਿਉਂਕਿ ਥੋੜੇ ਦਿਨ ਪਹਿਲਾਂ ਸਿੱਖਾਂ ਸਵਾਲ ਕੀਤਾ ਸੀ, ਸਤਿਗੁਰੂ ਆਪ ਵਾਰ ਵਾਰ ਸਾਨੂੰ ਨਾਮ ਜਪਣ ਲਈ ਕਹਿੰਦੇ ਹੋ, ਆਪ ਜੀ ਕਿਰਪਾ ਕਰਕੇ ਨਾਮ ਦੀ ਮਹਿਮਾ ਕਹੋ ਕਿ ਨਾਮ ਦੀ ਮਹਿਮਾ ਕੀ ਹੈ, ਕਿਉਂ ਜਪਣਾ ਚਾਹੀਦਾ। ਤੇ ਗੁਰੂ ਸਾਹਿਬ ਚੁੱਪ ਰਹੇ, ਹਫ਼ਤਾ ਭਰ ਚੁੱਪ ਰਹੇ। ਜਦੋਂ ਸਿੱਖਾਂ ਨੂੰ ਕੋਈ ਜਵਾਬ ਨਾ ਮਿਲਿਆ ਤੇ ਸਿੱਖਾਂ ਨੇ ਆਪਸ ਵਿੱਚ ਚਰਚਾ ਸ਼ੁਰੂ ਕਰ ਦਿੱਤੀ, ਕਹਿਣ ਲੱਗੇ ਸਤਿਗੁਰੂ ਵੀ ਐਵੇਂ ਹੀ ਕਹੀ ਜਾਂਦੇ ਨੇ, ਪਤਾ ਇਹਨਾਂ ਨੂੰ ਵੀ ਨਹੀਂ ਨਾਮ ਚ ਕੀ। ਅੱਜ ਜਵਾਬ ਦੇਣ ਦਾ ਦਿਨ ਆ ਗਿਆ, ਗੁਰੂ ਸਾਹਿਬ ਇਸ਼ਾਰਾ ਕੀਤਾ, ਕੀਰਤਨ ਬੰਦ ਹੋ ਗਿਆ। ਗੁਰੂ ਸਾਹਿਬ ਕਹਿਣ ਲੱਗੇ ਗੁਰਸਿੱਖੋ ਭਾਈ ਇਹ ਦੱਸੋ ਜਿਸ ਨੇ ਕਬੀਰ ਨੂੰ ਇੰਨੇ ਤਸੀਹੇ ਦਿੱਤੇ ਉਹ ਬਾਦਸ਼ਾਹ ਕੌਣ ਸੀ। ਆਵਾਜ਼ ਆਈ ਸਤਿਗੁਰੂ ਪਤਾ ਨਹੀਂ। ਗੁਰੂ ਸਾਹਿਬ ਕਹਿਣ ਲੱਗੇ ਬਾਦਸ਼ਾਹ ਸਮੇਂ ਦਾ ਸਾਰਾ ਹੁਕਮ ਹਾਸਲ ਉਸ ਦਾ, ਫੌਜਾਂ ਉਸ ਦੀਆਂ, ਮੁਲਕ ਤੇ ਰਾਜ ਕਰਨ ਵਾਲਾ ਬੰਦਾ, ਤੁਹਾਨੂੰ ਪਤਾ ਨਹੀਂ ਉਹ ਕੌਣ ਸੀ? ਕਹਿਣ ਲੱਗੇ ਮਹਾਰਾਜ ਕੋਈ ਪਤਾ ਨਹੀਂ ਉਹ ਕੌਣ ਸੀ, ਪਰ ਇਤਨਾ ਜ਼ਰੂਰ ਕਹਿ ਸਕਦੇ ਕੋਈ ਜ਼ਾਲਮ ਹੋਏਗਾ ਜਿਸ ਨੇ ਭਗਤ ਨੂੰ ਇਹਨਾਂ ਦੁਖਾਇਆ। ਸਤਿਗੁਰੂ ਕਹਿਣ ਲੱਗੇ ਫਿਰ ਇੱਕ ਗੱਲ ਹੋਰ ਦੱਸੋ, ਜਿਹੜਾ ਕਬੀਰ ਸੀ ਉਹ ਕੌਣ ਸੀ? ਕਹਿਣ ਲੱਗੇ ਸਤਿਗੁਰੂ, ਨੀਰੋ ਤੇ ਨੀਮਾਂ ਦਾ ਪੁੱਤਰ, ਬਨਾਰਸ ਦਾ ਰਹਿਣ ਵਾਲਾ, ਜਾਤੀ ਦਾ ਜੁਲਾਹਾ, ਰੱਬ ਦਾ ਪਿਆਰਾ ਭਗਤ ਸੀ। ਗੁਰੂ ਸਾਹਿਬ ਕਹਿਣ ਲੱਗੇ ਕਿੱਡੀ ਅਜੀਬ ਗੱਲ ਹੈ, ਇੱਕ ਜੁਲਾਹੇ ਨੂੰ ਤੁਸੀਂ ਜਾਣਦੇ ਹੋ ਤੇ ਰਾਜੇ ਨੂੰ ਤੁਸੀਂ ਜਾਣਦੇ ਨਹੀਂ, ਜੁਲਾਹੇ ਨੂੰ ਕਿਵੇਂ ਜਾਣਦੇ ਹੋ ਤੇ ਰਾਜੇ ਨੂੰ ਕਿਉਂ ਨਹੀਂ ਜਾਣਦੇ? ਕਹਿਣ ਲੱਗੇ ਮਹਾਰਾਜ ਉਹ ਜਿਹੜਾ ਜੁਲਾਹਾ ਸੀ ਨਾ, ਉਹਨੇ ਸਿਮਰਨ ਕੀਤਾ ਸੀ, ਨਾਮ ਜਪਿਆ ਸੀ, ਨਾਮ ਕਰਕੇ ਉਹ ਜਾਣਿਆ ਗਿਆ। ਤੇ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਤੁਹਾਡੇ ਹੀ ਸਵਾਲ ਦਾ ਜਵਾਬ ਹੈ ਜਿਹੜਾ ਤੁਸੀਂ ਇੱਕ ਹਫ਼ਤਾ ਪਹਿਲਾਂ ਮੇਰੇ ਤੇ ਕੀਤਾ ਸੀ ਕਿ ਨਾਮ ਜਪਣ ਦੀ ਮਹਿਮਾ ਕੀ ਹੈ, ਜਿਸ ਨੀਚ ਕੋ ਕੋਏ ਨਾ ਜਾਣੇ ਨਾਮ ਜਪਤ ਉਹ ਚੌਕੁੰਟ ਮਾਨੇ। ਸਤਿਗੁਰੂ ਕਹਿੰਦੇ ਜਿਹੜਾ ਸੁਣ ਲਏਗਾ ਨਾਮ ਨੂੰ ਉਹ ਜਾਣਿਆ ਜਾਏਗਾ ਸੱਤਾਂ ਦੀਪਾਂ ਵਿੱਚ, ਸਾਰੀ ਲੁਕਾਈ ਵਿੱਚ, ਪਾਤਾਲ ਵਿੱਚ ਵੀ ਉਸ ਦੀ ਜਾਣ ਪਹਿਚਾਣ ਹੋ ਜਾਏਗੀ, ਜਾਣਿਆ ਜਾਏਗਾ ਤਿੰਨਾਂ ਲੋਕਾਂ ਵਿੱਚ ਨਾਮ ਸੁਣਨ ਵਾਲਾ। ਅਗਲੀ ਪੰਕਤੀ ਵਿੱਚ ਆਪ ਕਹਿ ਰਹੇ ਹਨ,
ਸੁਣਿਆ ਪੋਹੇ ਨਾ ਸਕੈ ਕਾਲ।
ਨਾਮ ਨੂੰ ਸੁਣਨ ਨਾਲ ਜਿਹੜਾ ਵਿਅਕਤੀ ਨਾਮ ਸੁਣੇਗਾ, ਧੰਨ ਗੁਰੂ ਪਾਤਸ਼ਾਹ ਜੀ ਕਹਿੰਦੇ ਕਾਲ ਉਹਨੂੰ ਪੋਹ ਨਹੀਂ ਸਕਦਾ, ਟੱਚ ਨਹੀਂ ਕਰ ਸਕਦਾ, ਉਹ ਸਮੇਂ ਦੀ ਬੰਦਿਸ਼ ਤੋਂ ਬਾਹਰ ਹੋ ਜਾਏਗਾ, ਮੌਤ ਉਸ ਨੂੰ ਮਾਰ ਨਹੀਂ ਸਕੇਗੀ, ਉਹ ਆਪਣੀ ਮਰਜ਼ੀ ਨਾਲ। ਧੰਨ ਗੁਰੂ ਪਾਤਸ਼ਾਹ ਜੀ ਬਾਣੀ ਚ ਕਹਿੰਦੇ ਨੇ ਹਰ ਕੇ ਸੇਵਕ ਜੋ ਹਰ ਭਾਏ, ਤਿੰਨ ਕੀ ਕਥਾ ਨਿਰਾਰੀ ਰੇ, ਆਵਹ ਨਾ ਜਾਵਹ ਨਾ ਕਬਹੂ ਮਰਤੇ ਪਾਰ ਬ੍ਰਹਮ ਸੰਗਾਰੀ ਰੇ। ਜਿਹੜੇ ਉਸ ਨੂੰ ਚੰਗੇ ਲੱਗ ਗਏ ਉਹਨਾਂ ਦੀ ਕਥਾ ਸੰਸਾਰ ਦੇ ਲੋਕਾਂ ਵਰਗੀ ਨਹੀਂ, ਉਹਨਾਂ ਦੀ ਕਥਾ ਸੰਸਾਰ ਦੇ ਲੋਕਾਂ ਤੋਂ ਫਿਰਨ ਹੈ। ਉਹ ਕਦੇ ਜਨਮ ਲੈ ਕੇ ਆਉਂਦੇ ਨਹੀਂ, ਕਦੇ ਮਰ ਕੇ ਜਾਂਦੇ ਨਹੀਂ, ਯਾਦ ਰੱਖਿਓ ਉਹ ਮਰਦੇ ਨਹੀਂ। ਕੀ ਤੁਸੀਂ ਕਹਿ ਸਕਦੇ ਹੋ ਕਬੀਰ ਮਰ ਗਿਆ ਹੈ? ਕਬੀਰ ਨਹੀਂ ਮਰਿਆ, ਕਬੀਰ ਤਾਂ ਜੀਂਦਾ ਹੈ। ਜਿਨ੍ਹਾਂ ਦੀ ਸੰਸਾਰ ਤੇ ਚਰਚਾ ਹੈ ਉਹ ਹਮੇਸ਼ਾ ਜਿਉਂਦੇ ਨੇ, ਮਰਦੇ ਨੇ। ਮਰੇ ਉਹ ਲੋਕ ਨੇ ਜਿਨ੍ਹਾਂ ਦਾ ਸੰਸਾਰ ਤੋਂ ਨਾਮ ਮਿਟ ਗਿਆ, ਕੋਈ ਨਾਮ ਨਹੀਂ ਜਿਸ ਦਾ। ਬਾਣੀ ਚ ਬਚਨ ਕਹੇ ਨੇ ਕਬੀਰ ਸਾਕਤ ਤੇ ਸੂਕਰ ਭਲਾ ਰਾਖਾ ਆਸ਼ਾ ਗਾਓ। ਕਹਿੰਦੇ ਨਾਮ ਤੋਂ ਹੀਣੇ ਪੁਰਸ਼ ਨਾਲੋਂ ਇੱਕ ਨਗਰ ਵਿਚ ਰਹਿਣ ਵਾਲਾ ਸੂਅਰ ਚੰਗਾ ਹੈ। ਪੁੱਛਿਆ ਕਿਉਂ ਚੰਗਾ? ਕਹਿਣ ਲੱਗੇ ਇਸ ਲਈ ਚੰਗਾ ਹੈ ਕਿ ਉਹ ਸ਼ਹਿਰ ਦੀ ਸਫਾਈ ਰੱਖਦਾ, ਗੰਦਗੀ ਨਹੀਂ ਫੈਲਣ ਦਿੰਦਾ। ਸਾਕਤ ਤੇ ਸੂਕਰ ਭਲਾ ਰਾਖਾ ਆਛਾ ਗਾਓ। ਮਰਦਾ ਸੂਅਰ ਵੀ ਹੈ, ਮਰਦਾ ਨਾਮ ਤੋਂ ਹੀਣਾ ਪੁਰਸ਼ ਵੀ ਹੈ, ਪਰ ਜੇ ਨਾਮ ਤੋਂ ਹੀਣਾ ਪੁਰਸ਼ ਮਰ ਜਾਏ ਤਾਂ ਕੋਈ ਪੁੱਛਦਾ ਨਹੀਂ, ਸੂਅਰ ਮਰ ਜਾਏ ਲੋਕ ਪੁੱਛਦੇ ਨੇ। ਸਾਕਤ ਬਪਰਾ ਮਰ ਗਿਆ ਕੋਈ ਨਾ ਲੈ ਹੈ ਨਾਉ। ਜਦੋਂ ਸੂਰ ਮਰਦੇ ਨੇ ਲੋਕ ਕਹਿੰਦੇ ਨੇ ਅੱਗੇ ਸੂਰ ਹੁੰਦੇ ਸੀ, ਇੱਥੇ ਗੰਦਗੀ ਨਹੀਂ ਸੀ ਹੁੰਦੀ, ਹੁਣ ਸੂਰ ਹੈ ਨਹੀਂ ਤੇ ਗੰਦਗੀ ਪੈ ਗਈ। ਸੂਰ ਨੂੰ ਤਾਂ ਯਾਦ ਕੀਤਾ ਜਾ ਸਕਦਾ ਪਰ ਨਾਮ ਤੋਂ ਹੀਣੇ ਪੁਰਸ਼ ਨੂੰ ਨਹੀਂ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਜਿਹੜੇ ਨਾਮ ਸੁਣਦੇ ਨੇ ਉਹ ਕਿਸੇ ਸਮੇਂ ਦੀ ਬੰਦਿਸ਼ ਵਿਚ ਨਹੀਂ ਰਹਿੰਦੇ, ਉਹਨਾਂ ਨੂੰ ਕਾਲ ਟੱਚ ਨਹੀਂ ਕਰ ਸਕਦਾ। ਅਗਲੀ ਪੰਕਤੀ ਵਿਚ ਆਪ ਕਹਿ ਰਹੇ ਹਨ,
ਨਾਨਕ ਭਗਤਾ ਸਦਾ ਵਿਗਾਸ।
ਵਿਗਾਸ ਹੁੰਦਾ ਖੇੜਾ, ਰੱਬ ਦੇ ਪਿਆਰੇ ਜਿਹੜੇ ਨਾਮ ਨੂੰ ਸੁਣਦੇ ਉਹ ਹਮੇਸ਼ਾ ਖੇੜੇ ਚ ਰਹਿੰਦੇ। ਖੇੜਾ ਸਮਝਦੇ ਹੋ ਨਾ, ਜੇ ਫੁੱਲ ਖਿੜ ਜਾਂਦਾ ਖੇੜਾ, ਆਪ ਹਮੇਸ਼ਾ ਖੁਸ਼ ਰਹਿੰਦੇ। ਧੰਨ ਗੁਰੂ ਪਾਤਸ਼ਾਹ ਜੀ ਕਹਿੰਦੇ ਭਗਤ ਹਮੇਸ਼ਾ ਖਿੜੇ ਰਹਿੰਦੇ, ਉਹਨਾਂ ਤੇ ਸਦੀਵ ਕਾਲ ਖੇੜਾ ਰਹਿੰਦਾ। ਨਾਨਕ ਭਗਤਾ ਸਦਾ ਵਿਗਾਸ, ਅੱਠੇ ਪਹਿਰ ਇੱਕ ਤੇ ਲਿਵੈ, ਮੰਨਣ ਹੁਕਮ ਅਪਾਰ। ਅੱਠੇ ਪਹਿਰ ਇੱਕ ਦੀ ਲਿਵ ਜੁੜੇ ਰਹਿੰਦੇ ਨੇ, ਉਹਨਾਂ ਨੂੰ ਕਦੇ ਗਮੀ ਨਹੀਂ ਆਉਂਦੀ, ਸਦਾ ਆਨੰਦ ਤੈ ਨਹੀਂ ਬਯੋਗ, ਤੈਸਾ ਸਵਰਨ ਤੈਸੀ ਉਸ ਮਾਟੀ, ਤੈਸਾ ਅੰਮ੍ਰਿਤ ਤੈਸੀ ਬਿਖ ਖਾਟੀ, ਤੈਸਾ ਮਾਨ ਤੈਸਾ ਅਪਮਾਨ, ਤੈਸਾ ਰੰਕ ਤੈਸਾ ਰਾਜਾਨ, ਜੋ ਵਰਤਾਏ ਸਾਈ ਜੁਗਤ, ਨਾਨਕ ਉਹ ਪੁਰਖ ਕਹੀ ਹੈ ਜੀਵਨ ਮੁਕਤ।